ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗਰਸ ਮਾਣ ਰਹੇ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਅੱਜ ਦਾ ਵਿਸ਼ਾ ਹੈ ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਇੱਕਾ ਬਾਣੀ, ਇਸ ਸ਼ਬਦ ਨੂੰ ਸਮਝਣ ਲਈ ਡੂੰਘੀ ਆਤਮਕ ਵਿਚਾਰ ਦੀ ਲੋੜ ਹੈ। ਜੇ ਕਿਸੇ ਠੁੱਲੀ ਮਾਦੀ ਸ਼ੈ ਦੀ ਅਸਲੀਅਤ ਬਾਬਤ ਖੋਜ ਕਰਨ ਲਈ ਤੋੜ ਫੋੜ ਕੀਤੀ ਜਾਏ ਤਾਂ ਉਹ ਕਈ ਸ਼ਕਲਾਂ ਦੇ ਤੱਤਾਂ ਵਿੱਚ ਬਦਲਦੇ ਪ੍ਰਤੀਤ ਹੁੰਦੇ ਹਨ। ਉਦਾਹਰਣ ਵਜੋਂ ਹਾਈਡਰੋਜਨ ਅਤੇ ਆਕਸੀਜਨ ਦੇ ਸੁਮੇਲ ਤੋਂ ਪਾਣੀ ਬਣਦਾ ਹੈ, ਨਾਈਟ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਹਵਾ ਬਣਦੀ ਹੈ, ਕਾਰਬਨ ਅਤੇ ਆਕਸੀਜਨ ਦੇ ਮਿਲਾਪ ਤੋਂ ਅੱਗ ਦਾ ਪ੍ਰਗਟਾਵਾ ਹੁੰਦਾ ਹੈ। ਇਨਸਾਨ ਦੀ ਦੇਹ ਇਹ ਪੰਜ ਤੱਤਾਂ ਦੀ ਬਣੀ ਹੋਈ ਹੈ। ਜਦ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਪੰਜ ਤੱਤ ਆਪੋ ਆਪਣੇ ਮੁੱਢਲੇ ਤੱਤਾਂ ਵਿੱਚ ਸਮਾ ਜਾਂਦੇ ਹਨ। ਇਸ ਤੋਂ ਵੀ ਡੂੰਘੀ ਖੋਜ ਕੀਤੀ ਜਾਵੇ ਤਾਂ ਹਰ ਇੱਕ ਸ਼ੈ ਇਲੈਕਟ੍ਰੋਨਸ ਆਦਿ ਵਿੱਚ ਬਦਲਦੀ ਹੋਈ ਆਪਣੇ ਅਸਲੀ ਪਰਮ ਤੱਤ ਦੀ ਹਾਲਤ ਵਿੱਚ ਪ੍ਰਗਟ ਹੁੰਦੀ ਹੈ ਅਤੇ ਜਦ ਇਹ ਹਰਕਤ ਕਰਦੀ ਹੈ ਤਾਂ ਇਸ ਵਿੱਚੋਂ ਅਸਚਰਜ ਆਤਮਕ ਕਲਾ ਦੇ ਪ੍ਰਗਟਾਵੇ ਹੁੰਦੇ ਹਨ, ਜਿਵੇਂ ਅਨਹਦ ਤੁਨੀ, ਡਿਵਾਈਨ ਮਿਊਜ਼ਿਕ, ਆਤਮਕ ਪ੍ਰਕਾਸ਼ ਡਿਵਾਈਨ ਲਾਈਟ ਅਤੇ ਆਤਮਕ ਸ਼ਕਤੀ ਡਿਵਾਈਨ ਪਾਵਰ ਉਤਪੰਨ ਹੁੰਦੀ ਹੈ। ਇਹ ਅਨਹਦ ਨਾਦ, ਅਨਹਦ ਤੁਨੀ, ਸ਼ਬਦ ਅਥਵਾ ਬਾਣੀ ਸਾਡੇ ਅੰਦਰ ਆਤਮਕ ਡੂੰਘਿਆਈਆਂ ਵਿੱਚ ਇੱਕ ਰਸ ਲਗਾਤਾਰ ਵੱਜਦੀ ਰਹਿੰਦੀ ਹੈ। ਭੁਗਤ ਗਿਆਨ ਦਿਆ ਭੰਡਾਰਨ, ਘੱਟ ਘੱਟ ਵਾਜੇ ਨਾਦ, ਘੱਟ ਘੱਟ ਵਾਜੇ ਕਿੰਗਰੀ, ਅੰਦਨ ਸ਼ਬਦ ਸੁਭਾਏ। ਜਦ ਸਾਡੀ ਸੁਰਤੀ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਅਨਹਦ ਤੁਨੀ ਨੂੰ ਸੁਣ ਕੇ ਵਿਸਮਾਦ ਵਿੱਚ ਹੈਰਾਨ ਹੋ ਕੇ ਵਾਓ ਵਾਓ ਦੇ ਆਤਮਕ ਹਿੰਡੋਲੇ ਤੇ ਚੜ੍ਹਦੀ ਹੈ ਤਾਂ ਗੁਰਸ਼ਬਦੀ ਗੋਬਿੰਦ ਗਜਦਾ ਹੈ। ਹਾਂਜੀ, ਜਦੋਂ ਸਾਡੀ ਸੁਰਤੀ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਅਨਹਦ ਤੁਨੀ ਨੂੰ ਸੁਣ ਕੇ ਵਿਸਮਾਦ ਵਿੱਚ ਹੈਰਾਨ ਹੋ ਕੇ ਵਾਓ ਵਾਓ ਦੇ ਆਤਮਕ ਹਿੰਡੋਲੇ ਤੇ ਚੜ੍ਹਦੀ ਹੈ ਤਾਂ ਗੁਰਸ਼ਬਦੀ ਗੋਬਿੰਦ ਗਜਦਾ ਹੈ ਤੇ ਤਾਂ ਇਸ ਦਾ ਕਿਸੇ ਬੋਲੀ ਦੁਆਰਾ ਪ੍ਰਗਟਾਵਾ ਹੁੰਦਾ ਹੈ, ਉਸ ਨੂੰ ਬਾਣੀ ਕਿਹਾ ਜਾਂਦਾ ਹੈ। ਤੇ ਜਦੋਂ ਇਹੋ ਅਨਹਦ ਤੁਨੀ ਅਥਵਾ ਇਲਾਹੀ ਬਾਣੀ ਦਾ ਪ੍ਰਗਟਾਵਾ ਗੁਰੂਆਂ ਭਗਤਾਂ ਸੰਤਾਂ ਦੇ ਹਿਰਦੇ ਵਿੱਚ ਦੀਆਂ ਡੂੰਘਿਆਈਆਂ ਵਿੱਚੋਂ ਹੁੰਦਾ ਹੈ ਤਾਂ ਉਸ ਨੂੰ ਗੁਰਬਾਣੀ, ਭਗਤ ਬਾਣੀ, ਸੱਚ ਬਾਣੀ, ਅੰਮ੍ਰਿਤ ਬਾਣੀ, ਅਨਹਦ ਬਾਣੀ, ਨਿਰਮਲ ਬਾਣੀ, ਤੁਰ ਕੀ ਬਾਣੀ, ਖਸਮ ਕੀ ਬਾਣੀ, ਪ੍ਰਭ ਬਾਣੀ, ਰੂੜੀ ਬਾਣੀ, ਪੂਰੀ ਬਾਣੀ, ਅਚਰਜ ਬਾਣੀ ਕਿਹਾ ਜਾਂਦਾ ਹੈ। ਇਹ ਅਨਹਦ, ਅਨਹਦ ਨਾਦ ਅਥਵਾ ਬਾਣੀ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਹੈ, ਜਿਸ ਤਰ੍ਹਾਂ ਧੁੱਪ ਸੂਰਜ ਦਾ ਪ੍ਰਕਾਸ਼ ਰੂਪ ਹੈ, ਕਿਉਂਕਿ ਅਕਾਲ ਪੁਰਖ ਸਦਾ ਇੱਕੋ ਹੈ। ਇਸ ਲਈ ਉਸ ਵਿੱਚੋਂ ਪ੍ਰਕਾਸ਼ਮਈ ਅਨਹਦ ਤੁਨੀ, ਅਨਹਦ ਨਾਦ, ਅਨਹਦ ਬਾਣੀ ਵੀ ਇੱਕੋ ਹੀ ਹੋ ਸਕਦੀ ਹੈ। ਜਿਵੇਂ ਸੂਰਜ ਵਿੱਚੋਂ ਸਦਾ ਅਤੁੱਟ ਅਮਿਤ ਅਨਹਦ ਲਗਾਤਾਰ ਕਿਰਨਾਂ ਦੇ ਪ੍ਰਕਾਸ਼ ਨਾਲ ਸੰਸਾਰ ਨੂੰ ਜੀਵਨ ਪ੍ਰਦਾਨ ਹੁੰਦਾ ਹੈ, ਇਸੇ ਤਰ੍ਹਾਂ ਇਸ ਅਨਹਦ ਤੁਨੀ ਬਾਣੀ ਦੁਆਰਾ ਵੀ ਸੰਸਾਰ ਨੂੰ ਸਦਾ ਲਈ ਇਲਾਹੀ ਪ੍ਰਕਾਸ਼ ਤੇ ਆਤਮਕ ਜੀਵਨ ਮਿਲਦਾ ਹੈ। ਤੇ ਜਦੋਂ ਇਹ ਪ੍ਰਕਾਸ਼ ਰੂਪ ਬਾਣੀ, ਸ਼ਬਦ ਤੇ ਅਨਹਦ ਨਾਦ ਇੱਕੋ ਹੈ, ਇਹ ਅਕਾਲ ਹੈ, ਇਹ ਆਦੇਸ਼ ਹੈ, ਬੇਅੰਤ ਹੈ, ਆਦਿ ਜੁਗਾਦੀ ਤੇ ਸੰਪੂਰਨ ਹੈ, ਤਾਂ ਇਹ ਅਨਹਦ ਬਾਣੀ ਅੱਖਰਾਂ ਵਿੱਚ, ਬੋਲੀ ਵਿੱਚ, ਦੇਸ਼ ਵਿੱਚ, ਕਾਲ ਵਿੱਚ, ਧਰਮ ਜਾਂ ਮਜ਼ਹਬ ਵਿੱਚ ਸੀਮਤ ਨਹੀਂ ਹੋ ਸਕਦੀ। ਹਾਂਜੀ, ਇਹ ਪ੍ਰਕਾਸ਼ ਰੂਪ ਬਾਣੀ ਅਨਹਦ ਨਾਦ ਇੱਕੋ ਹੈ, ਅਕਾਲ ਹੈ, ਆਦੇਸ਼, ਬੇਅੰਤ, ਆਦਿ ਜੁਗਾਦੀ ਸੰਪੂਰਨ ਹੈ, ਤਾਂ ਇਹ ਅਨਹਦ ਬਾਣੀ ਅੱਖਰਾਂ ਵਿੱਚ, ਬੋਲੀ, ਦੇਸ਼, ਕਾਲ, ਧਰਮ ਜਾਂ ਮਜ਼ਹਬ ਵਿੱਚ ਸੀਮਤ ਨਹੀਂ ਹੋ ਸਕਦੀ। ਇਸ ਬਾਣੀ ਦੇ ਸਰਬੱਗ ਤੇ ਅਨੰਤ ਹੋਣ ਦਾ ਇਹ ਸਬੂਤ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸਿੱਖ ਗੁਰੂ ਸਾਹਿਬਾਂ ਤੋਂ ਇਲਾਵਾ ਅਨੇਕਾਂ ਸਮਕਾਲੀ ਤੇ ਕਈ ਮਤਾਂ ਦੇਸ਼ਾਂ ਤੇ ਵੱਖਰੋ ਵੱਖਰੇ ਸਮਿਆਂ ਵਿੱਚ ਹੋ ਗੁਜਰੇ ਸੰਤਾਂ ਭਗਤਾਂ ਮਹਾਂਪੁਰਖਾਂ ਦੀ ਬਾਣੀ ਵੀ ਸ਼ਾਮਿਲ ਹੈ। ਇਹ ਸਬੂਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਨੰਤ ਸਰਬੱਗ ਤੇ ਅਨੰਤ ਹੋਣ ਦਾ। ਜਿਹੜੀ ਇੱਕੋ ਤੁਨੀ ਅਨਹਤ ਤੁਨੀ ਦਾ ਪ੍ਰਤੀਕ ਹੈ ਤੇ ਇਸ ਦੇ ਪ੍ਰਕਾਸ਼ ਵਿੱਚੋਂ ਉਹਨਾਂ ਸੰਤਾਂ ਭਗਤਾਂ ਦੇ ਹਿਰਦਿਆਂ ਰਾਹੀਂ ਭਿੰਨ ਭਿੰਨ ਬੋਲੀਆਂ ਦੇਸ਼ਾਂ ਤੇ ਸਮਿਆਂ ਵਿੱਚ ਪ੍ਰਗਟ ਹੁੰਦੀ ਰਹੀ ਹੈ। ਜਿਸ ਤਰ੍ਹਾਂ ਇੱਕੋ ਨਾਨਕ ਜੋਤ ਗੁਰੂ ਸਾਹਿਬਾਂ ਦੇ 10 ਰੂਪਾਂ ਵਿੱਚੋਂ ਪ੍ਰਕਾਸ਼ਿਤ ਹੁੰਦੀ ਰਹੀ, ਉਸੇ ਤਰ੍ਹਾਂ ਅਨਹਦ ਬਾਣੀ ਅਥਵਾ ਇੱਕਾ ਬਾਣੀ ਵੀ ਸੀਮਤ ਬੋਲੀ ਤੇ ਸੀਮਤ ਅੱਖਰਾਂ ਵਿੱਚ ਪ੍ਰਕਾਸ਼ਮਾਨ ਹੋਈ ਹੈ, ਜਿਸ ਨੂੰ ਅਸੀਂ ਗੁਰਬਾਣੀ ਅਥਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਮੰਨਦੇ ਹਾਂ। ਇਸ ਦਾ ਮਤਲਬ ਇਹ ਹੈ ਕਿ ਕਿਸੇ ਖਾਸ ਅੱਖਰ ਜਾਂ ਕਿਸੇ ਬੋਲੀ ਦੇ ਰੂਪ ਧਾਰਨ ਨਾਲ ਵੀ ਇਹ ਅਨਹਦ ਬਾਣੀ ਅੱਖਰਾਂ ਜਾਂ ਬੋਲੀ ਵਿੱਚ ਸੀਮਤ ਨਹੀਂ ਹੋ ਸਕਦੀ। ਅੱਖਰ ਸ਼ਾਸਤਰ ਸਿਮਰਤ ਪੁਰਾਣਾ ਅੱਖਰ ਨਾਦ ਕਵਨ ਵਖਿਆਨਾ ਦ੍ਰਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ। 52 ਅੱਖਰ ਲੋਕ ਤ੍ਰੈ ਸਭ ਕਛ ਇਨਹੀ ਮਾਏ ਇਹ ਅੱਖਰ ਖਿਰ ਜਾਏਂਗੇ ਓਏ ਅੱਖਰ ਇਨਮੈ ਨਾਏ। ਜਹਾਂ ਬੋਲ ਤੈ ਅੱਖਰ ਆਵਾ ਜੈ ਅਬੋਲ ਤੈ ਮਨ ਨਾ ਰਹਾਵਾ ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੈ ਨਾ ਕੋਈ। ਇਸ ਲਈ ਇਹ ਕਹਿਣਾ ਗਲਤ ਹੈ ਕਿ ਬਾਣੀ ਜੋ ਸਾਨੂੰ ਗੁਰਸਿੱਖਾਂ ਨੂੰ ਵਿਰਸੇ ਵਿੱਚ ਮਿਲੀ ਹੈ ਇਹ ਸਿਰਫ ਸਾਡੀ ਸਿੱਖਾਂ ਦੀ ਹੀ ਮਲਕੀਅਤ ਹੈ। ਹਾਂਜੀ, ਇਹ ਕਹਿਣਾ ਗਲਤ ਹੈ ਕਿ ਜੋ ਸਾਨੂੰ ਗੁਰਸਿੱਖਾਂ ਨੂੰ ਇਹ ਬਾਣੀ ਵਿਰਸੇ ਵਿੱਚ ਮਿਲੀ ਹੈ ਇਹ ਸਿਰਫ ਸਾਡੀ ਸਿੱਖਾਂ ਦੀ ਹੀ ਮਲਕੀਅਤ ਹੈ, ਬਲਕਿ ਇਹ ਬਾਣੀ ਦੇਸ਼ ਕਾਲ ਤੋਂ ਰਹਿਤ ਹੈ। ਅਨਹਦ ਤੁਨੀ ਦੁਆਰਾ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਫੈਲਿਓ ਅਨੁਰਾਗ ਹੈ। ਇਹ ਬਾਣੀ ਸਾਰੇ ਵਿਸ਼ਵ ਦਾ ਸਾਂਝਾ ਜੁਗੋ ਜੁਗ ਚਾਨਣ ਮੁਨਾਰਾ ਅਥਵਾ ਜਗ ਚਾਨਣ ਹੈ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਇਸ ਲਈ ਇਹ ਗੁਰਬਾਣੀ ਸਾਡੀ ਗੁਰਸਿੱਖਾਂ ਦੀ ਵਿਰਾਸਤ ਹੀ ਨਹੀਂ ਬਲਕਿ ਇਹ ਅਮਾਨਤ ਵੀ ਹੈ। ਹਾਂਜੀ, ਇਹ ਗੁਰਬਾਣੀ ਸਾਡੀ ਗੁਰਸਿੱਖਾਂ ਦੀ ਵਿਰਾਸਤ ਹੀ ਨਹੀਂ ਬਲਕਿ ਅਮਾਨਤ ਹੈ, ਜਿਸ ਦੇ ਅਨੁਭਵੀ ਤੱਤ ਗਿਆਨ ਦੇ ਪ੍ਰਕਾਸ਼ ਨੂੰ ਸੰਸਾਰ ਦੇ ਕੋਨੇ ਕੋਨੇ ਤਾਈਂ ਫੈਲਾਉਣਾ ਇਹ ਸਾਡਾ ਪਹਿਲਾ ਤੇ ਮੁੱਖ ਫਰਜ਼ ਬਣਦਾ ਹੈ। ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਸਤਿਗੁਰਾਂ ਦੇ ਇਸ ਅਮੋਲਕ ਆਤਮਕ ਖਜ਼ਾਨੇ ਦੀ ਵਿਰਾਸਤ ਤੋਂ ਅਸੀਂ ਆਪ ਵੀ ਪੂਰਾ ਲਾਹਾ ਨਹੀਂ ਲੈ ਸਕੇ। ਸੰਸਾਰ ਵਿੱਚ ਇਸ ਬਾਣੀ ਦੇ ਸਾਰਥਕ ਤੱਤ ਗਿਆਨ ਨੂੰ ਫੈਲਾਉਣਾ ਤਾਂ ਕੀ ਸੀ ਬਲਕਿ ਗੁਰਬਾਣੀ ਨੂੰ ਸਿਰਫ ਪਾਠ ਪੂਜਾ ਕਰਮ ਕਾਂਡ ਭਾਈਚਾਰਕ ਵਿਵਹਾਰ ਸਵਾਰਥ ਪੂਰਤੀ ਰਾਗ ਦੇ ਪ੍ਰਗਟਾਵੇ ਵਾਦ ਵਿਵਾਦ ਕਰਨ ਲਈ ਹੀ ਵਰਤਿਆ ਹੈ। ਇਸ ਅਣਗਹਿਲੀ ਲਈ ਸਮੂਹ ਸਿੱਖ ਸੰਗਤਾਂ ਜ਼ਿੰਮੇਵਾਰ ਹਨ। ਹਾਂਜੀ, ਇਸ ਅਣਗਹਿਲੀ ਲਈ ਸਮੂਹ ਸਿੱਖ ਸੰਗਤਾਂ ਜ਼ਿੰਮੇਵਾਰ ਹਨ। ਇੱਕ ਗੁਰੂ, ਗੁਰੂ ਅੱਖਰ ਦੇ ਅਰਥ ਹਨ ਜੋ ਅਗਿਆਨ ਨੂੰ ਨਾਸ਼ ਕਰਦਾ ਹੈ ਤੇ ਸਿੱਖ ਨੂੰ ਤਤ ਗਿਆਨ ਸਮਝਾਉਂਦਾ ਹੈ, ਉਹ ਗੁਰੂ ਹੈ। ਦੂਜੇ ਲਫ਼ਜ਼ਾਂ ਵਿੱਚ ਅਗਿਆਨਤਾ ਜਾਂ ਭਰਮ ਦੇ ਹਨੇਰ ਨੂੰ ਦੂਰ ਕਰਨ ਵਾਲੀ ਰੋਸ਼ਨੀ ਨੂੰ ਗੁਰੂ ਕਿਹਾ ਜਾਂਦਾ ਹੈ। ਇਸ ਲਈ ਗੁਰੂ ਇਲਾਹੀ ਰੋਸ਼ਨੀ ਜਾਂ ਪ੍ਰਕਾਸ਼ ਰੂਪ ਜੋਤ ਹੈ। ਜਿਸ ਤਰ੍ਹਾਂ ਦ੍ਰਿਸ਼ਟਮਾਨ ਦੁਨੀਆ ਵਿੱਚ ਸੂਰਜ ਇੱਕ ਹੈ, ਉਸ ਦੀ ਇੱਕੋ ਪ੍ਰਕਾਸ਼ਮਈ ਧੁੱਪ ਸਾਰੀ ਦੁਨੀਆ ਦਾ ਅੰਧੇਰਾ ਦੂਰ ਕਰਦੀ ਹੈ, ਇਸੇ ਤਰ੍ਹਾਂ ਇਲਾਹੀ ਧੁੱਪ ਅਥਵਾ ਸ਼ਬਦ ਸਾਡੇ ਮਾਇਆ ਦੇ ਭਰਮ ਦੇ ਹਨੇਰ ਨੂੰ ਦੂਰ ਕਰਦਾ ਹੈ। ਜਿਸ ਤਰ੍ਹਾਂ ਸੂਰਜ ਇੱਕ ਹੈ, ਉਸਦੀ ਇੱਕੋ ਪ੍ਰਕਾਸ਼ਮਈ ਧੁੱਪ ਸਾਰੀ ਦੁਨੀਆ ਦਾ ਹਨੇਰਾ ਦੂਰ ਕਰਦੀ ਹੈ, ਇਸੇ ਤਰ੍ਹਾਂ ਇਲਾਹੀ ਧੁੱਪ ਅਥਵਾ ਸ਼ਬਦ ਵੀ ਸਾਡੇ ਮਾਇਆ ਦੇ ਭਰਮ ਦੇ ਹਨੇਰ ਨੂੰ ਦੂਰ ਕਰਦਾ ਹੈ। ਇਹ ਇਲਾਹੀ ਪ੍ਰਕਾਸ਼ ਰੂਪ ਸ਼ਬਦ ਹੀ ਸਾਰੇ ਵਿਸ਼ਵ ਦਾ ਸੱਚਾ ਸੁੱਚਾ ਇੱਕੋ ਇੱਕ ਗੁਰੂ ਹੈ। ਇਹ ਅਤ ਸੂਖਮ ਪ੍ਰਕਾਸ਼ਮਈ ਜੀਵਨ ਰੋਹ ਹੈ ਜਿਸ ਨੂੰ ਗੁਰਬਾਣੀ ਵਿੱਚ ਨਾਮ ਸ਼ਬਦ ਅੰਮ੍ਰਿਤ ਹੁਕਮ ਬਾਣੀ ਆਦਿ ਅਨੇਕਾਂ ਨਾਮਾਂ ਨਾਲ ਸਨਮਾਨਿਆ ਗਿਆ ਹੈ। ਗੁਰੂ ਸਾਹਿਬ ਜੀ ਆਪ ਜੋਤ ਸਰੂਪ ਸਨ, ਆਪ ਸ਼ਬਦ ਸਰੂਪ ਸਨ। ਹਾਂਜੀ, ਗੁਰੂ ਸਾਹਿਬ ਜੀ ਆਪ ਜੋਤ ਸਰੂਪ ਸਨ, ਆਪ ਸ਼ਬਦ ਸਰੂਪ ਸਨ, ਪਰ ਸਾਡੇ ਕਲਯੁਗੀ ਜੀਵਾਂ 'ਤੇ ਤਰਸ ਕਰਕੇ ਤਰੁੱਟ ਕੇ ਉਹਨਾਂ ਪੰਜ ਭੂਤਕ ਸਰੀਰ ਧਾਰਿਆ। ਇਸ ਲਈ ਕਿ ਸਾਨੂੰ ਇਹਨਾਂ ਅੱਖਾਂ ਨਾਲ ਦਰਸ਼ਨ ਕਰਕੇ, ਇਹਨਾਂ ਕੰਨਾਂ ਨਾਲ ਉਹਨਾਂ ਦੇ ਮੁਖਾਰ ਬਿੰਦ ਤੋਂ ਬਚਨ ਬਾਣੀ ਸੁਣ ਕੇ ਸ਼ਰਧਾ ਉਪਜੇ, ਅਤੇ ਉਹਨਾਂ ਦੀ ਆਤਮਕ ਅਗਵਾਈ ਦੀ ਰੋਸ਼ਨੀ ਵਿੱਚ ਅਸੀਂ ਆਪਣੇ ਜੀਵਨ ਨੂੰ ਢਾਲ ਕੇ ਬ੍ਰਹਮ ਮੰਡਲ ਵਿੱਚ ਪੁੱਜਣ ਲਈ ਸਤਸੰਗਤ ਦੁਆਰਾ ਉੱਦਮ ਕਰ ਸਕੀਏ। ਜਨ ਨਾਨਕ ਬੋਲੈ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਪਾਣੀ, ਉਪਦੇਸ਼ ਕਰੈ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀਆ ਜੀਓ। ਹੁਣ ਗੁਰੂ ਸਾਹਿਬਾਂ ਦਾ ਪੰਜ ਪੂਤਕ ਸਰੀਰ ਤਾਂ ਨਹੀਂ, ਪਰ ਉਹਨਾਂ ਨੇ ਆਪਣੇ ਆਤਮਕ ਪ੍ਰਕਾਸ਼, ਗਿਆਨ, ਦੀਖਿਆ, ਹੁਕਮ, ਉਪਦੇਸ਼, ਵਿਚਾਰ, ਆਦੇਸ਼, ਬਚਨ, ਖਜ਼ਾਨਾ ਅਥਵਾ ਆਪਣਾ ਆਪਾ ਗੁਰਬਾਣੀ ਦੇ ਰੂਪ ਵਿੱਚ ਸਾਡੀ ਅਗਵਾਈ ਲਈ ਬਖਸ਼ਿਆ ਹੈ। ਹਾਂਜੀ, ਹੁਣ ਗੁਰੂ ਸਾਹਿਬਾਂ ਦਾ ਪੰਜ ਪੂਤਕ ਸਰੀਰ ਤਾਂ ਨਹੀਂ, ਪਰ ਉਹਨਾਂ ਨੇ ਆਪਣੀ ਆਤਮਕ ਪ੍ਰਕਾਸ਼, ਆਤਮਕ ਗਿਆਨ, ਦੀਖਿਆ, ਹੁਕਮ, ਉਪਦੇਸ਼, ਵਿਚਾਰ, ਆਦੇਸ਼, ਬਚਨ ਤੇ ਖਜ਼ਾਨਾ ਆਪਣਾ ਆਪਾ ਗੁਰਬਾਣੀ ਦੇ ਰੂਪ ਵਿੱਚ ਸਾਡੀ ਅਗਵਾਈ ਲਈ ਬਖਸ਼ਿਆ ਹੈ। ਗੁਰੂ ਸਾਹਿਬਾਨ ਦੀ ਬਾਣੀ ਰੂਪ, ਸ਼ਬਦ ਰੂਪ, ਆਤਮਕ ਜੋਤ ਸੀਮਤ ਤੇ ਬਿਨਸੰਹਾਰ ਅੱਖਰਾਂ ਦੀ ਪਕੜ ਜਾਂ ਇਨਸਾਨੀ ਬੁੱਧੀ ਦੀ ਸਮਝ ਤੇ ਪਕੜ ਤੋਂ ਪਰੇ ਹੈ, ਪਰ ਇਹਨਾਂ ਅੱਖਰਾਂ ਜਾਂ ਸ਼ਬਦਾਂ ਦੇ ਪਿੱਛੇ ਉਹੀ ਇਲਾਹੀ ਜੋਤ ਛੁਪੀ ਹੋਈ ਹੈ। ਗੁਰਬਾਣੀ ਵਿੱਚ ਤੇ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਗੁਰੂ ਦਾ ਸਰੂਪ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ, ਆਪੇ ਸਤਿਗੁਰ ਸ਼ਬਦ ਹੈ ਆਪੇ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੌਰਾਨੰਗ, ਸ਼ਬਦ ਗੁਰੂ ਸੁਰਤ ਤੁਨ ਚੇਲਾ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਸੱਚਾ ਸਤਿਗੁਰ ਸ਼ਬਦ ਅਪਾਰਾ, ਸਤਿਗੁਰ ਬਚਨ ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ, ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਮਿਲ ਅੰਮ੍ਰਿਤ ਵੇਲਾ, ਸਤਿਗੁਰ ਮੈਂ ਸ਼ਬਦ ਸ਼ਬਦ ਮੈਂ ਸਤਿਗੁਰ ਹੈ, ਨਿਰਗੁਣ ਗਿਆਨ ਧਿਆਨ ਸਮਝਾਵੇ ਜੀ। ਬਾਣੀ ਇੱਕ ਹੈ ਤੇ ਸ਼ਬਦ ਵੀ ਇੱਕੋ ਹੈ, ਇਸ ਲਈ ਬਾਣੀ ਰੂਪ ਗੁਰੂ ਤੇ ਸ਼ਬਦ ਰੂਪ ਗੁਰੂ ਵੀ ਇੱਕੋ ਹੀ ਹਨ, ਤੇ ਜੁਗਾਂ ਜੁਗਾਂਤਰਾਂ ਤੋਂ ਉਸੇ ਇੱਕੋ ਸਦਾ ਕਾਇਮ ਦਾਇਮ ਸਦਾ ਸਲਾਮਤ ਅਟਲ ਗੁਰੂ ਦਾ ਅਵਤਾਰਾ ਤੇ ਗੁਰੂ ਦਾ ਵਰਤ ਵਰਤਾਰਾ ਚੱਲ ਰਿਹਾ ਹੈ। ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਿਹਾ ਸਮਾਏ, ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਬਿਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ, ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਇਸ ਵਿਚਾਰ ਤੋਂ ਇਹ ਸਿੱਧ ਹੁੰਦਾ ਹੈ ਕਿ ਗੁਰਮਤ ਅਨੁਸਾਰ ਆਦ ਅੰਤ ਜੁਗੋ ਜੁਗ ਇੱਕੋ ਗੁਰੂ ਹੈ, ਦੋ ਚਾਰ ਦਸ ਨਹੀਂ ਹੋ ਸਕਦੇ। ਹਾਂ, ਸਮੇਂ ਸਮੇਂ ਉਦੋਂ ਦੀ ਸਭਿਅਤਾ ਮਨੁੱਖੀ ਰੁਚੀ ਅਨੁਸਾਰ ਇਹੋ ਇੱਕੋ ਜੋਤ ਹੀ ਭਿੰਨ ਭਿੰਨ ਭੇਖਾਂ ਵਿੱਚ ਸਰੀਰ ਧਾਰ ਕੇ ਲੋਕਾਈ ਨੂੰ ਤਾਰਨ ਆਈ ਤੇ ਉਹ ਭਿੰਨ ਭਿੰਨ ਬੋਲੀਆਂ ਵਿੱਚ ਆਪਣੀ ਬਾਣੀ ਛੱਡ ਗਏ, ਜਿਸ ਤੋਂ ਭਿੰਨ ਭਿੰਨ ਮਜ਼ਹਬ ਤੇ ਧਰਮ ਚੱਲਦੇ ਗਏ। ਜ਼ਰੂਰੀ ਨੁਕਤਾ ਇਹ ਹੈ ਕਿ ਉਹ ਸਾਰੇ ਪੀਰ ਪੈਗੰਬਰ ਔਲੀਏ ਅਵਤਾਰ ਆਪਣੇ ਸੇਵਕਾਂ ਸ਼ਰਧਾਲੂਆਂ ਨੂੰ ਆਪਣੀ ਸ਼ਖਸੀਅਤ ਤੇ ਵਿਅਕਤੀ ਪੂਜਾ ਵਿੱਚ ਫਸਾ ਗਏ। ਹਾਂਜੀ, ਜ਼ਰੂਰੀ ਨੁਕਤਾ ਇਹ ਹੈ ਕਿ ਉਹ ਸਾਰੇ ਪੀਰ ਪੈਗੰਬਰ ਔਲੀਏ ਅਵਤਾਰ ਆਪਣੇ ਸੇਵਕਾਂ ਨੂੰ ਆਪਣੇ ਸ਼ਰਧਾਲੂਆਂ ਨੂੰ ਆਪਣੀ ਸ਼ਖਸੀਅਤ ਤੇ ਵਿਅਕਤੀ ਪੂਜਾ ਵਿੱਚ ਫਸਾ ਗਏ। ਪਰ ਗੁਰੂ ਸਾਹਿਬਾਂ ਨੇ ਸਿੱਖਾਂ ਉੱਪਰ ਅਪਾਰ ਮਿਹਰ ਬਖਸ਼ਿਸ਼ ਕੀਤੀ ਹੈ। ਹਾਂਜੀ, ਗੁਰੂ ਸਾਹਿਬਾਂ ਨੇ ਸਿੱਖਾਂ ਉੱਪਰ ਅਪਾਰ ਮਿਹਰ ਬਖਸ਼ਿਸ਼ ਕੀਤੀ ਹੈ ਤੇ ਦੂਰ ਦ੍ਰਿਸ਼ਟੀ ਦੁਆਰਾ ਸਾਨੂੰ ਵਿਅਕਤੀਗਤ ਸ਼ਖਸੀਅਤ ਤੋਂ ਉੱਚਾ ਉਠਾ ਕੇ ਹਮੇਸ਼ਾ ਲਈ ਇਲਾਹੀ ਪ੍ਰਕਾਸ਼ ਰੂਪ ਬਾਣੀ ਸ਼ਬਦ ਨਾਮ ਹੁਕਮ ਦੇ ਅਟਲ ਤੇ ਇੱਕੋ ਇੱਕ ਸੱਚੇ ਗੁਰੂ ਦੇ ਲੜ ਲਾਇਆ ਹੈ। ਗੁਰੂ ਸਾਹਿਬਾਂ ਨੇ ਇਸ ਦੂਰ ਅੰਦੇਸ਼ੀ ਤੇ ਅਤਿਅੰਤ ਕਿਰਪਾ ਦੁਆਰਾ ਸਾਨੂੰ ਦੇਹਧਾਰੀ ਗੁਰੂਆਂ ਦੀ ਤਲਾਸ਼ ਦੀ ਖੇਚਲ ਤੋਂ ਇਹਨਾਂ ਆਪੋ ਬਣੇ ਗੁਰੂਆਂ ਦੇ ਭੰਬਲ ਭੂਸਿਆਂ ਤੇ ਮਨਮਤਾਂ ਤੋਂ ਹਮੇਸ਼ਾ ਲਈ ਬਚਾ ਲਿਆ ਹੈ। ਹਾਂਜੀ, ਗੁਰੂ ਸਾਹਿਬਾਂ ਨੇ ਇਸ ਦੂਰ ਅੰਦੇਸੀ ਤੇ ਅਤਿਅੰਤ ਕਿਰਪਾ ਦੁਆਰਾ ਸਾਨੂੰ ਇਹ ਦੇਹਧਾਰੀ ਗੁਰੂਆਂ ਦੀ ਤਲਾਸ਼ ਦੀ ਖੇਚਲ ਤੇ ਇਹਨਾਂ ਆਪੋ ਬਣੇ ਗੁਰੂਆਂ ਦੇ ਭੰਬਲ ਭੂਸਿਆਂ ਤੇ ਮਨਮਤਾਂ ਤੋਂ ਹਮੇਸ਼ਾ ਲਈ ਬਚਾ ਲਿਆ ਹੈ ਤੇ ਬਖਸ਼ੇ ਹੋਏ ਮਹਾਂਪੁਰਖਾਂ ਸੰਤਾਂ ਭਗਤਾਂ ਸਾਧ ਜਨਾਂ ਸਿਮਰਨ ਵਾਲੇ ਸ਼ਬਦ ਸੁਰਤ ਵਾਲੇ ਅਨਹਦ ਸ਼ਬਦ ਵਿੱਚ ਲੀਨ ਹੋਏ ਗੁਰੂ ਪਿਆਰ ਵਿੱਚ ਰੰਗੇ ਹੋਏ ਨਾਨਕ ਘਰ ਦੇ ਬੈ ਖਰੀਦ ਗੋਲੇ ਬਣੇ ਹੋਏ ਬੈ ਖਰੀਦ ਸੇਵਕ ਬਣੇ ਹੋਏ ਪ੍ਰੇਮ ਸਵੈਪਨਾਵਾਂ ਦੀ ਮਸਤੀ ਵਾਲੇ ਪ੍ਰੇਮ ਰਸ ਵਿੱਚ ਖੀਵੇ ਹੋਏ ਪ੍ਰੇਮ ਪਿਆਲੇ ਨਾਲ ਨਸ਼ਟੀ ਹੋਏ ਚੁੱਪ ਪ੍ਰੀਤ ਵਿੱਚ ਮਤਵਾਰੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਕਰਨ ਦਾ ਤਾਕੀਦੀ ਉਪਦੇਸ਼ ਦਿੱਤਾ ਹੈ ਜਿਸ ਨੂੰ ਗੁਰਬਾਣੀ ਵਿੱਚ ਸਾਧ ਸੰਗਤ ਸਤ ਸੰਗਤ ਦੈਵੀ ਸੰਗਤ ਸੱਚੀ ਸੰਗਤ ਗੁਰ ਸੰਗਤ ਆਤਮ ਸੰਗਤ ਸੰਤ ਮੰਡਲੀ ਸਾਧ ਸਭਾ ਉੱਤਮ ਪੰਥ ਸੰਤ ਸੱਜਣ ਪਰਿਵਾਰ ਆਦਿ ਅੱਖਰਾਂ ਦੁਆਰਾ ਸਨਮਾਨਿਆ ਗਿਆ ਹੈ। ਸਾਧ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਧਾਮ ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ। ਗੁਰੂ ਸਾਹਿਬਾਂ ਦੀ ਇਸ ਅਮੋਲਕ ਦੇਣ ਅਥਵਾ ਗੁਰਪ੍ਰਸਾਦ ਨੂੰ ਅਸੀਂ ਬੁੱਝਿਆ ਹੀ ਨਹੀਂ ਅਸੀਂ ਮਾਨਿਆ ਹੀ ਨਹੀਂ ਸ਼ੁਕਰਾਨਾ ਤਾਂ ਕੀ ਕਰਨਾ ਸੀ। ਹਾਂਜੀ, ਗੁਰੂ ਸਾਹਿਬਾਂ ਦੀ ਇਸ ਅਮੋਲਕ ਦੇਣ ਅਥਵਾ ਗੁਰਪ੍ਰਸਾਦ ਨੂੰ ਅਸੀਂ ਬੁੱਝਿਆ ਹੀ ਨਹੀਂ ਮਾਨਿਆ ਹੀ ਨਹੀਂ ਸ਼ੁਕਰਾਨਾ ਤਾਂ ਕੀ ਕਰਨਾ ਸੀ। ਇੱਕੋ ਸ਼ਬਦ ਵਿਚਾਰ ਉੱਪਰ ਦੱਸਿਆ ਜਾ ਚੁੱਕਿਆ ਹੈ ਕਿ ਬਾਣੀ ਅਥਵਾ ਸ਼ਬਦ ਦੇ ਦੋ ਸਰੂਪ ਹਨ, ਇੱਕ ਸੂਖਮ ਤੇ ਦੂਜਾ ਸਥੂਲ, ਇੱਕ ਆਤਮਕ ਅਨੁਭਵੀ ਖੇਲ ਤੇ ਦੂਜਾ ਬੁੱਧੀ ਦੀ ਸਮਝ ਤੇ ਪਕੜ ਗੋਚਰਾ, ਇੱਕ ਸਰਬਗ ਤੇ ਦੂਜਾ ਦੇਸ਼ ਕਾਲ ਵਿੱਚ ਸੀਮਤ, ਇੱਕ ਅਟਲ ਤੇ ਦੂਜਾ ਨਾਸ਼ਵੰਤ। ਇਸੇ ਤਰ੍ਹਾਂ ਇੱਕੋ ਸ਼ਬਦ ਵਿਚਾਰ ਦੇ ਦੋ ਪਹਿਲੂ ਹਨ, ਪਹਿਲਾ ਇੱਕ ਬੁੱਧੀ ਦਾ ਵਿਸ਼ਾ ਹੈ ਤੇ ਦੂਜਾ ਅਨੁਭਵੀ ਆਤਮਕ ਗਿਆਨ ਦਾ ਵਿਸ਼ਾ ਹੈ। ਅਸੀਂ ਵੱਡੀ ਭੁੱਲ ਕਰਦੇ ਹਾਂ ਜਦੋਂ ਅਤਿਅੰਤ ਸੂਖਮ ਆਤਮਕ ਵਿਸ਼ਿਆਂ ਨੂੰ ਸੀਮਤ ਬੁੱਧੀ ਨਾਲ ਸਮਝ ਕੇ ਗਿਆਨ ਫਿਲਾਸਫੀਆਂ ਦੁਆਰਾ ਵਾਦ ਵਿਵਾਦ ਕਰਦੇ ਹਾਂ। ਹਾਂਜੀ, ਅਸੀਂ ਵੱਡੀ ਭੁੱਲ ਕਰਦੇ ਹਾਂ ਜਦੋਂ ਆਤਮਕ ਅਤਿਅੰਤ ਸੂਖਮ ਵਿਸ਼ਿਆਂ ਨੂੰ ਸੀਮਤ ਬੁੱਧੀ ਨਾਲ ਸਮਝ ਕੇ ਗਿਆਨ ਫਿਲਾਸਫੀਆਂ ਦੁਆਰਾ ਵਾਦ ਵਿਵਾਦ ਕਰਦੇ ਹਾਂ। ਇਸ ਤਰ੍ਹਾਂ ਆਪਣੇ ਆਪ ਨੂੰ ਤੇ ਸੰਗਤਾਂ ਨੂੰ ਭਰਮ ਭੁਲੇਖਿਆਂ ਤੇ ਭੰਬਲ ਭੂਸਿਆਂ ਵਿੱਚ ਪਾ ਕੇ ਗੁਰਬਾਣੀ ਦੇ ਆਸ਼ਿਆਂ ਤੋਂ ਦੁਰੇਡੇ ਜਾ ਰਹੇ ਹਾਂ। ਸਿਰਲੇਖ ਪੰਕਤੀ ਵਿੱਚ ਆਏ ਲਫ਼ਜ਼ ਇੱਕੋ ਸ਼ਬਦ ਵਿਚਾਰ ਦਾ ਭਾਵ ਹੈ ਅਨੁਭਵੀ ਵਿਚਾਰ, ਕਿਉਂਕਿ ਇਹ ਸੂਖਮ ਇੱਕਾ ਬਾਣੀ ਅਥਵਾ ਸ਼ਬਦ ਕੇਵਲ ਅਨੁਭਵੀ ਵਿਚਾਰ ਨਾਲ ਹੀ ਬੁੱਝਿਆ ਸਿੱਝਿਆ ਚੀਨਿਆ ਪਹਿਚਾਨਿਆ ਜਾਣਿਆ ਮਾਣਿਆ ਜਾ ਸਕਦਾ ਹੈ, ਇਹ ਸੀਮਤ ਬੁੱਧੀ ਦੇ ਵਿਚਾਰ ਗੋਚਰਾ ਨਹੀਂ ਹੋ ਸਕਦਾ। ਬੁੱਝਣਾ ਤੇ ਸੀਜਣਾ ਕਿਸੇ ਗੁੱਝੇ ਭੇਦ ਨੂੰ ਜਾਣਨ ਅਥਵਾ ਸਮਝਣ ਨੂੰ ਕਹਿੰਦੇ ਹਨ ਤੇ ਚੀਨਣਾ ਤੇ ਪਹਿਚਾਨਣਾ ਕਿਸੇ ਗਵਾਚੀ ਜਾਂ ਭੁੱਲੀ ਹੋਈ ਗੱਲ ਨੂੰ ਯਾਦ ਕਰਕੇ ਪਹਿਚਾਨਣ ਕਰਨਾ, ਇਸ ਸਮੁੱਚੀ ਕਿਰਿਆ ਨੂੰ ਅਨੁਭਵੀ ਵਿਚਾਰ ਕਿਹਾ ਜਾਂਦਾ ਹੈ। ਬੁੱਝਣਾ ਤੇ ਸੀਜਣਾ, ਕਿਸੇ ਗੁੱਝੇ ਭੇਦ ਨੂੰ ਜਾਣਨਾ ਸਮਝਣ ਨੂੰ ਕਹਿੰਦੇ ਹਨ, ਤੇ ਚੀਨਣਾ ਤੇ ਪਹਿਚਾਨਣਾ ਕਿਸੇ ਗਵਾਚੀ ਜਾਂ ਭੁੱਲੀ ਗੱਲ ਨੂੰ ਯਾਦ ਕਰਕੇ ਪਹਿਚਾਨਣ ਨੂੰ ਕਹਿੰਦੇ ਹਨ, ਤੇ ਇਸ ਸਮੁੱਚੀ ਕਿਰਿਆ ਨੂੰ ਅਨੁਭਵੀ ਵਿਚਾਰ ਕਹਿੰਦੇ ਹਨ। ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਮੇਲ ਤੇ ਸੰਗਤ ਵਿੱਚ ਧਿਆਨ ਨਾਲ ਬਾਣੀ ਦਾ ਪਾਠ ਕਰਦਿਆਂ ਤੇ ਨਾਮ ਅਭਿਆਸ ਕਮਾਈ ਕਰਦਿਆਂ ਸਾਡੇ ਮਨ ਦੀ ਮੈਲ ਸਹਿਜੇ ਸਹਿਜੇ ਕੱਟੀ ਜਾਣੀ ਸ਼ੁਰੂ ਹੋ ਜਾਂਦੀ ਹੈ। ਹਾਂਜੀ, ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਮੇਲ ਤੇ ਸੰਗਤ ਵਿੱਚ ਧਿਆਨ ਨਾਲ ਬਾਣੀ ਦਾ ਪਾਠ ਕਰਦਿਆਂ ਤੇ ਨਾਮ ਅਭਿਆਸ ਕਮਾਈ ਕਰਦਿਆਂ ਸਾਡੇ ਮਨ ਦੀ ਮੈਲ ਸਹਿਜੇ ਸਹਿਜੇ ਕੱਟੀ ਜਾਣੀ ਸ਼ੁਰੂ ਹੋ ਜਾਂਦੀ ਹੈ। ਸਾਡਾ ਮਨ ਹਲਕਾ ਹੋ ਕੇ ਮਾਇਕੀ ਮੰਡਲ ਵਿੱਚੋਂ ਗੁਬਾਰੇ ਵਾਂਗ ਉੱਤਾਂ ਆਤਮਕ ਮੰਡਲ ਵਿੱਚ ਉਡਾਰੀਆਂ ਲਾਉਂਦਾ ਹੋਇਆ, ਪ੍ਰਕਾਸ਼ ਮੰਡਲ ਵਿੱਚ ਹੁਲਾਰੇ ਲੈਂਦਾ ਹੋਇਆ, ਕਿਸੇ ਅਕਹਿ ਇਲਾਹੀ ਰਹਿਸਮਈ ਪ੍ਰਕਾਸ਼ ਦੀਆਂ ਲਿਸ਼ਕਾਂ ਨੂੰ ਮਾਣਦਾ ਹੈ। ਸਾਡਾ ਮਨ ਹਲਕਾ ਹੋ ਕੇ ਮਾਇਕੀ ਮੰਡਲ ਵਿੱਚੋਂ ਗੁਬਾਰੇ ਵਾਂਗ ਉੱਤਾਂ ਆਤਮਕ ਮੰਡਲ ਵਿੱਚ ਉਡਾਰੀਆਂ ਲਾਉਂਦਾ, ਪ੍ਰਕਾਸ਼ ਮੰਡਲ ਵਿੱਚ ਹੁਲਾਰੇ ਲੈਂਦਾ ਹੋਇਆ, ਕਿਸੇ ਅਕਹਿ ਇਲਾਹੀ ਰਹਿਸਮੀ ਪ੍ਰਕਾਸ਼ ਦੀਆਂ ਲਿਸ਼ਕਾਂ ਮਾਣਦਾ ਹੈ। ਇਸ ਤਰ੍ਹਾਂ ਮਾਇਕੀ ਮੰਡਲ ਵਿੱਚੋਂ ਨਿਕਲ ਕੇ ਜਦੋਂ ਸਾਡੇ ਮਨ ਉੱਤੇ ਆਤਮਕ ਪ੍ਰਕਾਸ਼ ਦੀਆਂ ਝਲਕਾਂ ਪੈਂਦੀਆਂ ਹਨ ਤਾਂ ਸਾਡਾ ਅਨੁਭਵ ਖੁੱਲ੍ਹਦਾ ਹੈ। ਇਸੇ ਅਨੁਭਵੀ ਪ੍ਰਕਾਸ਼ ਦੁਆਰਾ ਸਾਡਾ ਮਨ ਆਤਮ ਪ੍ਰਕਾਸ਼ ਨਾਲ ਇੱਕ ਸੁਰ ਹੋ ਕੇ ਬਾਣੀ ਅਥਵਾ ਅਨਹਦ ਸ਼ਬਦ ਦੇ ਪ੍ਰਕਾਸ਼ਮਈ ਤੱਤ ਗਿਆਨ ਨੂੰ ਸਮਝ ਜਾਣ ਬੁੱਝ ਸੀਧ ਸਕਦਾ ਹੈ ਤੇ ਗੁਰਬਾਣੀ ਦੇ ਅੰਤਰ ਆਤਮੇ ਤੱਤ ਗਿਆਨ ਦਾ ਲਾਹਾ ਲੈ ਸਕਦਾ ਹੈ। ਇਸੇ ਅਨੁਭਵੀ ਪ੍ਰਕਾਸ਼ ਦੁਆਰਾ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ, ਸ਼ਬਦੇ ਸਾਧ ਜਾਣੇ ਤਾਂ ਆਪ ਪਛਾਣੇ, ਨਿਰਮਲ ਬਾਣੀ ਸ਼ਬਦ ਵਖਾਣੇ। ਸੱਚਾ ਆਪ ਸਦਾ ਹੈ ਸਾਚਾ, ਬਾਣੀ ਸ਼ਬਦ ਸੁਣਾਈ, ਅੰਮ੍ਰਿਤ ਬਾਣੀ ਤੱਤ ਵਖਾਣੀ, ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ, ਸੁਰਤੀ ਕਰਮ ਧਿਆਈ। ਦੂਜੇ ਲਫ਼ਜ਼ਾਂ ਵਿੱਚ ਇਸ ਅਨਹਦ ਬਾਣੀ ਅਥਵਾ ਅਨਹਦ ਸ਼ਬਦ ਨੂੰ ਸਮਝਣ ਲਈ, ਬੁੱਝਣ ਲਈ, ਇਸ ਦੇ ਤੱਤ ਗਿਆਨ ਦੇ ਪ੍ਰਕਾਸ਼ ਤੇ ਅਨੁਭਵੀ ਵਿਚਾਰ ਦਾ ਰਸ ਮਾਣਨ ਲਈ ਲਗਾਤਾਰ ਸਾਧ ਸੰਗਤ, ਸ਼ਬਦ ਕਮਾਈ ਤੇ ਗੁਰ ਪ੍ਰਸਾਦ ਲਾਜ਼ਮੀ ਹੈ। ਹਾਂਜੀ, ਇਸ ਅਨਹਦ ਬਾਣੀ ਅਨਹਦ ਸ਼ਬਦ ਨੂੰ ਸਮਝਣ ਲਈ, ਬੁੱਝਣ ਲਈ, ਇਸ ਦੇ ਤੱਤ ਗਿਆਨ ਦੇ ਪ੍ਰਕਾਸ਼ ਅਥਵਾ ਅਨੁਭਵੀ ਵਿਚਾਰ ਦਾ ਰੰਗ ਮਾਣਨ ਲਈ ਲਗਾਤਾਰ ਸਾਧ ਸੰਗਤ, ਸ਼ਬਦ ਕਮਾਈ ਤੇ ਗੁਰ ਪ੍ਰਸਾਦ ਲਾਜ਼ਮੀ ਹੈ। ਗੁਰ ਕੀ ਬਾਣੀ ਗੁਰ ਤੇ ਜਾਤੀ, ਜੇ ਸ਼ਬਦ ਰਤੈ ਰੰਗ ਲਾਏ। ਇਸ ਤਰ੍ਹਾਂ ਗੁਰਵਾਕ ਇਹ ਬਾਣੀ ਜੋ ਜੀਓ ਜਾਣੈ, ਤਿਸ ਅੰਤਰ ਰਵੈ ਹਰਨਾਮਾ ਦੀ ਆਤਮ ਕਲਾ ਸਾਡੇ ਮਨ ਤੇ ਵਰਤ ਸਕਦੀ ਹੈ। ਆਤਮ ਮੰਡਲ ਦਾ ਅਨੁਭਵੀ ਗਿਆਨ ਦਿਮਾਗੀ ਖੋਜ ਦੀ ਪਕੜ ਅਥਵਾ ਪਹੁੰਚ ਤੋਂ ਪਰੇ ਹੈ। ਜਦੋਂ ਸਰੀਰ ਨੂੰ ਬਿਜਲੀ ਦੇ ਕਰੰਟ ਦੀ ਛੋਹ ਲੱਗਦੀ ਹੈ ਤਾਂ ਸਾਡੇ ਸਾਰੇ ਸਰੀਰ ਵਿੱਚ ਕੋਈ ਥਰ ਕੰਬਣੀ ਵਾਈਬ੍ਰੇਸ਼ਨ ਫਿਰ ਜਾਂਦੀ ਹੈ, ਪਰ ਇਹ ਥਰ ਕੰਬਣੀ ਹਾਨੀਕਾਰਕ ਹੁੰਦੀ ਹੈ। ਤੇ ਇਸ ਦੇ ਉਲਟ ਜਦੋਂ ਅਨੁਭਵੀ ਆਤਮਕ ਲਿਸ਼ਕ ਅਥਵਾ ਸ਼ਬਦ ਜਾਂ ਨਾਮ ਦੇ ਪ੍ਰਕਾਸ਼ ਦਾ ਚਲਕਾਰਾ ਸਾਡੇ ਮਨ ਤੇ ਪੈਂਦਾ ਹੈ ਤਾਂ ਮਨ ਤਨ ਅੰਤਰ ਆਤਮਾ ਵਿੱਚ ਕੋਈ ਅਨੋਖੀ ਅਕਹਿ ਰੁਣ ਚੁਣ ਮਹਿਸੂਸ ਹੁੰਦੀ ਹੈ। ਹਾਂਜੀ, ਜਦੋਂ ਅਨੁਭਵੀ ਆਤਮਕ ਲਿਸ਼ਕ ਅਥਵਾ ਸ਼ਬਦ ਜਾਂ ਨਾਮ ਦੇ ਪ੍ਰਕਾਸ਼ ਦਾ ਚਲਕਾਰਾ ਸਾਡੇ ਮਨ ਤੇ ਪੈਂਦਾ ਹੈ ਤਾਂ ਤਨ ਮਨ ਅੰਤਰ ਆਤਮਾ ਵਿੱਚ ਕੋਈ ਅਨੋਖੀ ਅਕਹਿ ਰੁਨਚੁਨ ਮਹਿਸੂਸ ਹੁੰਦੀ ਹੈ। ਜੋ ਸੁੱਖ ਸ਼ਾਂਤੀ ਠੰਡ ਆਨੰਦ ਪ੍ਰੀਤ ਪ੍ਰੇਮ ਪਿਆਰ ਰਸ ਚਾਓ ਮਹਾਰਸ ਪ੍ਰਦਾਨ ਕਰਦੀ ਹੈ। ਪਰ ਇਸ ਰੁਨਚੁਨ ਦੇ ਸਵਾਦ ਤੇ ਰਸ ਨੂੰ ਅੱਖਰਾਂ ਜਾਂ ਬੋਲੀ ਵਿੱਚ ਬਿਆਨਿਆ ਨਹੀਂ ਜਾ ਸਕਦਾ। जहां बोलतै अक्षर आवा, जह अबोलतै मन ना रहावा, बोल अबोल मद है सोई, जस ओ है तस लखै ना कोई। कैबे को शोभा नहीं देखा ही परवान, इस अलौकिक आत्मक रुंचुनु महसूस करना ते मानना ही आत्मक दात अथवा नाम या शब्द दा बुझना सीजना चीनना पहचानना ते अनुपवी विचार किया जाता है। कितनी हैरानी वाली गल है, अफसोस दी गल है कि कई जन्मां तो परमारथ दी बाबत पढ़दियां पढ़ाउंदियां सुनदियां सुनाउंदियां कथा वार्ता करदियां उपदेश करदियां वाद विवाद करदियां कर्मकांड करदियां होया भी गुरबाणी विच दर्शाए आत्मक ज्ञान अनुपवी विचार दी सच्चाई नू असी बुझ चीन सीज जान पहचान नहीं सके ते जीवन दे निजी तजर्बे विच मान नहीं सके। हौमे वड्डा गुबार है हौमे विच बुझ न सके कोई। असी अपनी तीखण बुद्धि नाल माइकी अथवा मादी कुदरत दी बारमुखी खोज विच इतने खुबे होए हां इतने मस्त होए होए हां कि अंतरमुखी आत्मक खोज दी सानू लोड़ ही नहीं पास दी ना ही फुर्सत है। हां जी असी अपनी तीखण बुद्धि नाल माइकी मादी कुदरत दी बारमुखी खोज विच इतने खुबे हां इतने मस्त होए हुए हां कि अंतरमुखी आत्मक खोज दी सानू लोड़ ही नहीं पास दी ना ही फुर्सत है। आत्मक मंडल दे चलकारे ते छो दे असर या रस अथवा अनुपवी विचार नू अखरां या बोली विच बयान नहीं कीता जा सकता पर गुरबाणी विच इस अनोखे आत्मक तजर्बे नू इउं बयान कीता जा सकता है। अनहदो अनहद वाजे रुंचुनकारे राम मेरा मनो मेरा मन राता लाल प्यारे राम। तै अनद बिनोद सदा अनहद चुनकारो राम मिल गावे संत जना प्रभु का जयकारो राम। मिल संत गावे खसम पावे हर प्रेम रस रंग पिनिया। मोरी रुंचुन लाया पैणे सावन आया तेरे मुंद कटारे जे वडा तिन लोभी लोभ लुभाया। रुन चुनो शब्द अनाहद नित उठ गाइए संतन के किल विख सब दोख बिनासन हर नाम जपिए गुरमंतन के। मायरी पेख रही बिस्माद अनहद तुनी मेरा मन मोयो अचरजता के स्वाद। हाँ जी साडे मन तन ते जो आत्मक छोदा सोना मिठा बिस्मादी असर होंदा है उसनू रुन चुन थर कंबनी अनहद चुनकार अनहद तुनी अनहद बाणी अनहद नाद अनहद शब्द क्या गया है। इस दे अंतर आत्मे अनुपवी निजी तजर्बे नू बुझना सीजना चीनना जानना पहचानना अथवा अनुपवी विचार क्या जांदा है। पर ए अंतर आत्मे दी खेल निराली है ए विलक्षण है ए अचरज है ए अंतरमुखी है ए चुप प्रीत है ए प्रेम स्वप्ना है ए बिस्मादी है नाम खुमारी है आत्म महारस है आत्म रंग है। ए अचरज खेल बारमुखी समझे ते जाने हुए ख्यालां ते निश्चयां ते दिमागी ज्ञान तो विलक्षण है। आत्मक तजर्बे अनुपवी विचार तो बिना सारा संसार माइकी अज्ञानता ते परमगढ़ विच विचरदा ते गलतान रहंदा है। जब लग हुकम न बूझता तब ही लो दुखिया गुरमिल हुकम पछाणिया तब ही ते सुखिया। ए जगत परम पुलाया विरला बुझे कोई मानुख बिन बुझे बिरथा आया अनिक साज सिगार बहु करता जो मृतक उड़ाया। हुन सवाल ए है कि अनुपवी विचार किवें प्राप्त कीता जावे। हाँ जी हुन ए सवाल है कि अनुपवी विचार किवें प्राप्त कीता जावे। पहला सानू ए चंगी तरह समझ लेना चाहिदा है कि सूखम अनुपवी विचार आत्मक मंडल दी खेल है। इसलिए जे असी अनुपवी विचार प्राप्त करना है ता सानू अपनी सीमित बुद्धि तो उपर उठ के ध्यान ते सुरत द्वारा अंदर ਅੰਤਰਮੁਖੀ ਹੋ ਕੇ ਸਿਮਰਨ ਕਰਨਾ ਪਵੇਗਾ। ਹਾਂਜੀ, ਪਹਿਲਾਂ ਸਾਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਸੂਖਮ ਅਨੁਭਵੀ ਵਿਚਾਰ ਆਤਮਕ ਮੰਡਲ ਦੀ ਖੇਲ ਹੈ, ਅਤੇ ਜੇ ਅਸੀਂ ਅਨੁਭਵੀ ਵਿਚਾਰ ਪ੍ਰਾਪਤ ਕਰਨਾ ਹੈ ਤਾਂ ਫਿਰ ਸਾਨੂੰ ਆਪਣੀ ਸੀਮਤ ਬੁੱਧੀ ਤੋਂ ਉੱਪਰ ਉੱਠ ਕੇ ਧਿਆਨ ਅਥਵਾ ਸੁਰਤ ਦੁਆਰਾ ਅੰਤਰਮੁਖੀ ਹੋ ਕੇ ਸਿਮਰਨ ਕਰਨਾ ਪਵੇਗਾ। ਸੁਰਤੀ ਦੁਆਰਾ ਅੰਤਰਮੁਖੀ ਸਿਮਰਨ ਹੀ ਅਨੁਭਵੀ ਵਿਚਾਰ ਹੈ। ਇਸ ਫਲਸਰੂਪ ਸਾਨੂੰ ਇੱਕਾ ਬਾਣੀ ਇੱਕੋ ਸ਼ਬਦ ਦੇ ਵਿਚਾਰ ਦਾ ਅਨੁਭਵ ਜਾਂ ਪ੍ਰਕਾਸ਼ ਹੋ ਸਕਦਾ ਹੈ। ਜਿੰਨਾ ਚਿਰ ਅਸੀਂ ਸੁਰਤ ਦੁਆਰਾ ਸਿਮਰਨ ਕਰਦੇ ਹੋਏ ਅੰਤਰਮੁਖੀ ਨਹੀਂ ਹੁੰਦੇ, ਸਾਨੂੰ ਕਦੇ ਵੀ ਆਤਮਕ ਖੇਲ ਦਾ ਤੱਤ ਗਿਆਨ ਪ੍ਰਾਪਤ ਹੋ ਹੀ ਨਹੀਂ ਸਕਦਾ। ਹਾਂਜੀ, ਜਿੰਨਾ ਚਿਰ ਅਸੀਂ ਸੁਰਤ ਦੁਆਰਾ ਸਿਮਰਨ ਕਰਦੇ ਹੋਏ ਅੰਤਰਮੁਖੀ ਨਹੀਂ ਹੁੰਦੇ, ਸਾਨੂੰ ਕਦੇ ਵੀ ਆਤਮਕ ਖੇਲ ਦਾ ਤੱਤ ਗਿਆਨ ਪ੍ਰਾਪਤ ਹੋ ਹੀ ਨਹੀਂ ਸਕਦਾ। ਬਾਕੀ ਬਾਰਮੁਖੀ ਬਾਹਰਲੇ ਬੁੱਧੀ ਮੰਡਲ ਦੇ ਗਿਆਨ ਅਤੇ ਵਿਚਾਰ ਸਭ ਅਧੂਰੇ ਅਤੇ ਫੋਕਟ ਹਨ। ਸਭ ਕਿਛ ਕਰਮ ਹੈ, ਬਾਹਰ ਨਾਹੀਂ ਬਾਹਰ ਟੋਲੈ ਸੋ ਪਰਮ ਭੁਲਾਹੀ। ਸਭ ਕਿਛ ਕਰਮ ਹੈ, ਬਾਹਰ ਨਾਹੀਂ ਬਾਹਰ ਟੋਲੈ ਸੋ ਪਰਮ ਭੁਲਾਹੀ। ਗੁਰਬਾਣੀ ਵਿਚਾਰ ਨੰਬਰ 103, ਇੱਕਾ ਬਾਣੀ ਇੱਕ ਗੁਰੂ ਇੱਕੋ ਸ਼ਬਦ ਵਿਚਾਰ। ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਊ ਜੀਆਂ ਨੇ 132 ਲਿਖਤਾਂ ਲਿਖੀਆਂ ਹਨ ਗੁਰਬਾਣੀ ਦੇ ਵੱਖ ਵੱਖ ਆਸ਼ੇ 'ਤੇ ਆਪਣੇ ਆਤਮਕ ਅਨੁਭਵੀ ਜੀਵਨ ਤੋਂ। ਇਹ ਸਾਰੀਆਂ ਲਿਖਤਾਂ ਸਾਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ। ਪੰਜਾਬੀ ਅਤੇ ਹਿੰਦੀ ਵਿੱਚ ਸਾਰੀਆਂ ਲਿਖਤਾਂ 13 ਕਿਤਾਬਾਂ ਦੇ 13 ਕਿਤਾਬਾਂ ਦੇ ਰੂਪ ਵਿੱਚ ਬਾਹਰ ਗੁਰਬਾਣੀ ਵਿਚਾਰ ਦੇ ਸਟਾਲ 'ਤੇ ਉਪਲਬਧ ਹਨ। ਇਹਨਾਂ ਦੀ ਭੇਟਾ ਲਾਗਤ ਤੋਂ ਵੀ ਘੱਟ ਸਿਰਫ 130 ਰੁਪਏ ਰੱਖੀ ਗਈ ਹੈ। 5 ਲਿਖਤਾਂ ਇੰਗਲਿਸ਼ ਵਿੱਚ ਵੀ ਅਵੇਲੇਬਲ ਹਨ। ਇਹਨਾਂ ਨੂੰ ਬਾਰ ਬਾਰ ਪੜ੍ਹੀਏ ਤਾਂ ਜੋ ਅਸੀਂ ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦੇ ਸਕੀਏ ਅਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਅਤੇ ਆਇਆ ਜੀਵਨ ਸਫਲਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।